ਡੁਪਲੀਕੇਟ ਗੁਰੂਆਂ ਤੇ ਸਾਧਾਂ ਤੇ ਡੁਪਲੀਕੇਟ ਸੰਤਾਂ ਤੇ ਭਗਤਾਂ ਨੇ ਫੇਰੇ ਛਿੱਤਰ ਭਗਤ ਕਬੀਰ ਹੈ ਨਾ ਪਹਿਲਾਂ ਸਾਰਿਆਂ ਨੇ ਛਿੱਤਰ ਫੇਰੇ ਭਗਤ ਉਹਦਾ ਨਫ਼ਰਤ ਕਰਦੇ ਨੇ ਖਿਲਾਫ਼ ਬੋਲਦੇ ਨਹੀਂ ਖਿਲਾਫ਼ ਤਾਂ ਨਹੀਂ ਬੋਲਦੇ ਪਬਲਿਕ ਸਾਰੀ ਉਹਨਾਂ ਦੇ ਨਾਲ ਹੁੰਦੀ ਹੈ ਹੋਰ ਕੁਛ ਨਹੀਂ ਸੀ ਇਹਨਾਂ ਦਾ ਚਾਰਾ ਚੱਲਦਾ ਇਹਨਾਂ ਨੇ ਕਿਹਾ ਨਾਨਕ ਨੂੰ ਗੁਰੂ ਸਾਬਤ ਕਰ ਦੀ ਆਪੇ ਬਦਨਾਮ ਹੋ ਜਾਣ ਸਿਰ ਬਦਨਾਮ ਕਰਨ ਵਾਸਤੇ ਉਲਟੇ ਨਾ ਪਾਤਾ ਸਰ ਗੁਰਬਾਣੀ ਨਾਲ ਟੁੱਟ ਜਾਣਗੇ ਸਰੀਰ ਨਾਲ ਜੁੜ ਜਾਣਗੇ ਮਾਇਆ ਨਾਲ ਜੁੜ ਜਾਣਗੇ ਮਾਇਆ ਨਾਲ ਜੋੜਤੇ ਜਿਹੜੀ ਬਾਣੀ ਨੂੰ ਗੁਰਬਾਣੀ ਨੂੰ ਉਹਨਾਂ ਨੇ ਆਪਣੇ ਨਾਲ ਉੱਚਾ ਮੰਨਿਆ ਉਹਨੂੰ ਗੁਰਿਆਈ ਦਵਾਤੀ ਜਿਹੜੀ ਪੋਥੀ ਪਰਮੇਸ਼ਰ ਦਾ ਥਾਨ ਹੈ ਦਸਮ ਪਾਤਸ਼ਾਹ ਨੂੰ ਉਹ ਤਾਂ ਗੁਰਿਆਈ ਦਵਾਤੀ ਉਹ ਤਾਂ ਕਹਿੰਦੇ ਜੋ ਮੋਕੋ ਪਰਮੇਸ਼ਰ ਉਚਰਨ ਤੇ ਸਭ ਨਰਪਣ ਪੜੇ ਪੋਥੀ ਤਾਂ ਪਰਮੇਸ਼ਰ ਦਾ ਥਾਨ ਲਿਖਿਆ ਸੀ ਉਹਨਾਂ ਨੇ ਗੁਰਿਆਈ ਕਿਵੇਂ ਦਿੱਤੀ ਸਭ ਝੂਠ ਬੋਲੇ ਹਨ
ਵਿਅਕਤੀ
ਸਭ ਝੂਠ ਜੋ ਮੋਕੋ ਪਰਮੇਸ਼ਰ ਉਚਰਨ ਤੇ ਸਭ ਨਰ ਕੁੰਡਵੇਂ ਪਰੇ ਮੈਂ ਹੂੰ ਪਰਮ ਪੁਰਖ ਦਾ ਦਾਸਾ ਦੇਖਣ ਆਇਓ ਜਗ ਤਮਾਸ਼ਾ ਉਹ ਇਹ ਕਹਿ ਰਹੇ ਨੇ ਤੁਸੀਂ ਕਹਿ ਰਹੇ ਹੋ ਰਹਿ ਦਿੱਤੀ ਇਹਦਾ ਉਹਨਾਂ ਪਰਮੇਸ਼ਰ ਦਾ ਥਾਨ ਪੋਥੀ ਛੋਟੀ ਸੀ ਨਾ ਆਪ ਉਹ ਪਰਮੇਸ਼ਰ ਸੀ ਇਹਨੂੰ ਪਰਮੇਸ਼ਰ ਦੇ ਥਾਨ ਨੂੰ ਪਰਮੇਸ਼ਰ ਬਣਾ ਦਿੱਤਾ ਇਹੀ ਹੋਇਆ ਨਾ ਉਹ ਬਾਣੀ ਕੀ ਲਿਖ ਰਹੇ ਨੇ ਆਪਣੀ ਚ ਕੀ ਲਿਖ ਰਹੇ ਸਾਰੇ ਗੁਰੂ ਇਹੀ ਕਹਿ ਰਹੇ ਨੇ ਸਾਰੀ ਬਾਣੀ ਇਹ ਕਹਿ ਰਹੀ ਹੈ ਸਾਰੇ ਭਗਤ ਇਹੀ ਗੱਲ ਕਹਿ ਰਹੇ ਨੇ ਜਿਹੜੀ ਇਹ ਪੰਕਤੀ ਹੈ ਨਾ ਜੋ ਕੋ ਪਰਮੇਸ਼ਰ ਉਚਰਨ ਤੇ ਨਰਕੁੰਡ ਮੇ ਪੜੇ ਸਾਰੀ ਗੁਰਬਾਣੀ ਇਹੀ ਕਹਿ ਰਹੀ ਹੈ ਇਹਦੀ ਪ੍ਰੋੜਤਾ ਕਰ ਰਹੀ ਹੈ ਲਾਈਨ ਦੀ ਇਹ ਲਾਈਨ ਖਿਲਾਫ ਨਹੀਂ ਹੈ ਗੁਰਬਾਣੀ ਦੇ ਸਿੱਖ ਜਿਹੜੇ ਨੇ ਇਹਨਾਂ ਦੇ ਮੂੰਹ 'ਚ ਇੱਕ ਵਾਰ ਪਾਤੀ ਕਿਉਂਕਿ ਬਾਬਣ ਜੋ ਗੁਰੂ ਸੀ ਆਪ ਇਹਨਾਂ ਨੇ ਗੁਰੂ ਬਣਨਾ ਸੀ ਆਪ ਜਗ੍ਹਾ ਜਗ੍ਹਾ 'ਚ ਗੁਰੂ ਬਣਨਾ ਸੀ ਆਪ ਸਤਿਗੁਰ ਹੋ ਸਕਦਾ ਕਿਉਂਕਿ ਸਤਿਗੁਰ ਦੀ ਡੈਫੀਨੇਸ਼ਨ ਹੈ ਗੁਰੂ ਨਹੀਂ ਗੁਰੂ ਔਰ ਸਤਿਗੁਰ 'ਚ ਬਹੁਤ ਬੜਾ ਫਰਕ ਹੈ ਗੁਰੂ ਸਤਿਗੁਰ ਇੱਕ ਬੂੰਦ ਹੈ ਗੁਰੂ ਸਮੁੰਦਰ ਹੈ ਸਤਿਗੁਰ ਦਾ ਜਨਮ ਹੁੰਦਾ ਸਤਿਗੁਰ ਕੇ ਜਨਮੇ ਗਬਨ ਮੁੰਡਾ ਹੈ ਗੁਰੂ ਦਾ ਜਨਮ ਹੁੰਦਾ ਦੱਸੋ ਕਿੱਥੇ ਹੋਇਆ ਗੁਰੂ ਦਾ ਜਨਮ ਦੱਸੋ ਕਿੱਥੇ ਹੋਇਆ ਸਤਿਗੁਰ ਦਾ ਜਨਮ ਹੁੰਦਾ ਸਤਿਗੁਰ ਕੇ ਜਨਮੇ ਗਬਨ ਮੁੰਡਾ ਕਿਵੇਂ ਜਨਮ ਹੁੰਦਾ ਇੱਕ ਹੋਇਆ ਤਾਂ ਉਗਬੇ ਜਿਹੜਾ ਹੈਗਾ ਉਹੀ ਸਤਿਗੁਰ ਦਾ ਜਨਮ ਇਹਦਾ ਆਪਣਾ ਹੀ ਜਨਮ ਇਹੀ ਪ੍ਰਮੋਟ ਹੋ ਕੇ ਗੁਰਮੁਖੀ ਪ੍ਰਮੋਟ ਹੋ ਕੇ ਸਤਿਗੁਰ ਬਣਦਾ ਸਤਪੁਰਖ ਜਿਹਨ ਜਾਣਿਆ ਸਤਿਗੁਰ ਸਤਪੁਰਖ ਨੂੰ ਜਾਣਨ ਵਾਲਾ ਆਤਮ ਗਿਆਨੀ ਆਤਮ ਧਿਆਨੀ ਆਤਮ ਰਸੀਆ ਸਤਿਗੁਰ ਅਖਵਾ ਸਕਦਾ ਹੈ ਸੱਚ ਦਾ ਗਿਆਨ ਕਰਵਾਉਣ ਵਾਲਾ ਸਤਿਗੁਰ ਹੁੰਦਾ ਹੈ ਸੱਚ ਨੂੰ ਜਾਣਨ ਵਾਲਾ ਸਤਿਗੁਰ ਹੁੰਦਾ ਉਹਨੂੰ ਚਾਹੇ ਸੰਤ ਕਹਿ ਲਓ ਨਾਨਕ ਸੰਤ ਮਿਲੇ
ਸੱਚ
ਜਿਹਦੇ ਕੋਲ ਸੱਚ ਮਿਲ ਜਾਵੇ ਚਾਹੇ ਉਹਨੂੰ ਸੰਤ ਕਹਿ ਲਓ ਚਾਹੇ ਉਹਨੂੰ ਸਤਿਗੁਰ ਕਹਿ ਲਓ ਤੁਸੀਂ ਕਹਿ ਸਕਦੇ ਹੋ ਹੁਣ ਪਰ ਗੁਰੂ ਨਹੀਂ ਕਹਿ ਸਕਦੇ ਗੁਰੂ ਨਹੀਂ ਕਹਿ ਸਕਦੇ ਗੁਰਬਾਣੀ ਜੋ ਕਿਤੋਂ ਨਹੀਂ ਸਿੱਧ ਹੋ ਸਕਦਾ ਗੁਰਬਾਣੀ
ਸਾਚ ਬਿਨਾਂ ਸੂਚਾ ਕੋ ਨਹੀਂ ਨਾਨਕ ਅਕਥ ਕਹਾਣੀ
ਸੱਚ ਬਿਨਾਂ ਸੂਚਾ ਕੋ ਨਹੀਂ ਸੱਚ ਤੋਂ ਬਿਨਾਂ ਸੂਚਾ ਕੋਈ ਨਹੀਂ ਹੈ ਨਾਨਕ ਅਕਥ ਕਹਾਣੀ ਇਹ ਕਥਾ ਜਿਹੜੀ ਹੈ ਅਕਥ ਕਥਾ ਇਹ ਬੋਲਣ ਤੋਂ ਵੀ ਪਰੇ ਦੀ ਗੱਲ ਹੈ ਸੱਚ ਨੂੰ ਕਥਨ ਕਰਨਾ ਬਹੁਤ ਮੁਸ਼ਕਿਲ ਗੱਲ ਹੈ ਕਿਉਂਕਿ ਸੱਚ ਇੱਥੇ ਹੈ ਨਹੀਂ ਇੱਥੇ ਸੱਚ ਸਾਡੇ ਗਿਆਨ ਇੰਦਰੀਆ ਔਰ ਬੁੱਧੀ ਦੀ ਪਕੜ ਤੋਂ ਪਰੇ ਹੈ ਆਦਮੀ ਬੋਲੂ ਕੀ ਜੋ ਦੇਖੂਗਾ ਜੋ ਸੁਣੂਗਾ ਜੋ ਸਮਝੂਗਾ ਸਮਝੂਗਾ ਆਪਣੀ ਅਕਲ ਆਪਣੀ ਅਕਲ ਤੋਂ ਵੀ ਸੱਚ ਪਰੇ ਹੈ ਅੱਖਾਂ ਦੇ ਦੇਖਣ ਤੋਂ ਵੀ ਪਰੇ ਹੈ ਸੱਚ ਕੰਨਾਂ ਦੇ ਸੁਣਨ ਤੋਂ ਵੀ ਪਰੇ ਹੈ ਨੱਕ ਦੀ ਵਾਚਨਾ ਤੋਂ ਵੀ ਪਰੇ ਹੈ ਸਪਰਸ਼ ਤੋਂ ਵੀ ਪਰੇ ਹੈ ਸੱਚ ਤਾਂ ਬੁੱਝਣ ਵਾਲੀ ਗੱਲ ਹੈ ਨਾ ਕੋਰਟਾਂ ਕੀ ਬੁੱਝਦੀਆਂ ਨੇ ਅਦਾਲਤਾਂ ਕੀ ਬੁੱਝਦੀਆਂ ਨੇ ਸੱਚ ਕੀ ਝਗੜਾ ਤੋਂ ਆਦਮੀਆਂ ਦਾ ਕੇਸ ਚੱਲਦੇ ਨੇ ਕੀ ਬੁੱਝਦੀਆਂ ਨੇ ਉਹ ਸੱਚ ਬੁੱਝਦੀਆਂ ਬੁੱਝਿਆ ਜਾਣਾ ਨਹੀਂ ਉਹ ਬਿਆਨ ਦੇ ਰਹੇ ਨੇ, ਉਹ ਦੇ ਰਹੇ ਨੇ, ਉਹ ਸਬੂਤ ਪੇਸ਼ ਕਰ ਰਹੇ, ਉਹ ਕਰ ਰਹੇ ਨੇ। ਸੱਚ ਹਮੇਸ਼ਾ ਬੁੱਝਣ ਵਾਲੀ ਚੀਜ਼ ਰਹਿੰਦੀ ਹੈ, ਬੁੱਝਣ ਵਾਲੀ ਚੀਜ਼ ਰਹੂਗੀ। ਜੋ ਚੀਜ਼ ਬੁੱਝਣ ਵਾਲੀ ਹੈ ਉਹ ਕਥਨ ਤੇ ਪਰੇ ਹੁੰਦੀ, ਜੋ ਚੀਜ਼ ਕਥਨ ਦੇ ਅੰਦਰ ਹੈ ਉਹ ਸਮਝਣ ਵਾਲੀ ਹੈ, ਬੁੱਝਣ ਵਾਲੀ ਨਹੀਂ। ਜੋ ਚੀਜ਼ ਬਿਆਨ ਕੀਤੀ ਜਾ ਸਕਦੀ ਹੈ ਉਹ ਚੀਜ਼ ਸਮਝੀ ਵੀ ਜਾ ਸਕਦੀ ਹੈ। ਜਿਹੜੀ ਚੀਜ਼ ਨੂੰ ਅਸੀਂ ਲਫ਼ਜ਼ ਦੇ ਸਕਦੇ ਹਾਂ ਉਹਨੂੰ ਸਮਝ ਸਕਦੇ ਹਾਂ, ਜਿਹੜੀ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਬੁੱਝੀ ਵੀ ਨਹੀਂ ਜਾ ਸਕਦੀ। ਉਹ ਬੁੱਝੀ ਹੋ ਜਾ ਸਕਦੀ ਹੈ, ਸਮਝੀ ਨਹੀਂ ਜਾ ਸਕਦੀ। ਕਿਉਂ? ਅਕਲ ਨਹੀਂ ਬਿਆਨ ਕਰਨਾ, ਅਕਲ ਨਹੀਂ ਸਮਝਣਾ। ਜਿਹੜੀ ਅਕਲ ਉਹਨੂੰ ਬਿਆਨ ਕਰਨ ਜੋਗੀ ਉਹ ਨਹੀਂ, ਸੰਸਾਰੀ ਅਕਲ ਉਹਨੂੰ ਸਮਝੂ ਕਿਵੇਂ? ਸੰਸਾਰ ਦੀ ਭਾਸ਼ਾ ਸੱਚ ਦੀ ਵਿਆਖਿਆ ਨਹੀਂ ਕਰ ਸਕਦੀ। ਸੰਸਾਰ ਦੀ ਭਾਸ਼ਾ ਸੰਸਾਰ ਦੀ ਵਿਆਖਿਆ ਕਰਨ ਵਾਸਤੇ ਹੀ ਬਣੀ ਹੈ, ਘੜੀ ਹੋਈ ਹੈ ਸਾਡੀ। ਝੂਠ ਜੋਤੀ ਦਾ ਸਭ ਕੂੜ ਹੈ, ਜੋਤੀ ਸੇ ਸਭ ਮਾਇਆ। ਮਾਇਆ ਨੂੰ ਦੇ ਵਿੱਚ ਅਸੀਂ ਵਰਤਣਾ, ਮਾਇਆ 'ਚ ਵਿਚਰਨਾ, ਇਹਦੇ ਵਾਸਤੇ ਅਸੀਂ ਆਪਣੀ ਭਾਸ਼ਾ ਬਣਾਈ ਹੈ। ਦੂਏ ਨੂੰ ਗੱਲ ਸਮਝਣੀ, ਸਮਝਾਉਣੀ, ਕੋਈ ਲੈਣਾ ਦੇਣਾ, ਕਾਰ ਵਿਹਾਰ ਕਰਨ ਵਾਸਤੇ ਅਸੀਂ ਇੱਕ ਬੋਲੀ ਬਣਾ ਲਈ, ਕੰਮ ਚਲਾਓ। ਇਸ ਭਾਸ਼ਾ ਦੇ ਵਿੱਚ ਸੱਚ ਨੂੰ ਸਮਝਾਉਣਾ ਜਦ ਪੈਂਦਾ ਤਾਂ ਫਿਰ ਕੁਛ ਸ਼ਬਦ ਹੋਰ ਵੀ ਘੜਨੇ ਪੈਂਦੇ ਨੇ। ਘੜੀਆ ਸ਼ਬਦ ਸੱਚੀ ਟਕਸਾਲ, ਉਹ ਜਿਹੜੇ ਸੱਚੀ ਟਕਸਾਲ ਦੇ ਸ਼ਬਦ ਨੇ ਇਹ 'ਚ ਘੜੇ ਹੋਏ, ਉਹ ਵਿਦਵਾਨਾਂ ਦੇ ਪਰੇ ਦੀ ਗੱਲ, ਨਵੇਂ ਨੇ। ਜਿਵੇਂ ਬੈਰਾਗ ਔਰ ਅਨੁਰਾਗ ਦੀ ਗੱਲ ਆਈ ਸੀ, ਅਨੁਰਾਗ ਆ ਗਿਆ ਸੀ ਨਾ ਡਿਕਸ਼ਨਰੀ ਚੱਕ ਲਿਆ, ਉਹ 'ਚ ਕੀ ਲਿਖਿਆ ਅਨੁਰਾਗ, ਕੋਸ਼ਿਸ਼ ਕੀਤੀ ਉਹਨੇ ਦੱਸਣ ਦੀ ਅਨੁਰਾਗੀ, ਪਰ ਰਾਗ ਭੁੱਲ ਗਿਆ। ਪਿੱਛੇ ਲਾਗੇ ਪਾਉਣ ਵਾਲਾ ਅਨੁਰਾਗੀ ਹੈ, ਜਦੋਂ ਜੋ ਬੁਲਾਵੋ ਤੇ ਨਾਨਕ ਦਾਸ ਉਹ ਅਨੁਰਾਗੀ ਹੈ। ਜਿਵੇਂ ਉਹ ਗਾਉਂਦਾ ਉਹਦੇ ਪਿੱਛੇ ਲੱਗ ਕੇ ਗਾਉਂਦਾ, ਉਹ ਬੈਰਾਗੀ ਆ ਗਾਉਂਦਾ ਹੀ ਨਹੀਂ ਜਿਹੜਾ ਚੁੱਪ ਕਰ ਗਿਆ। ਬੈਰਾਗੀ ਤਾਂ ਚੁੱਪ ਹੈ, ਅਨੁਰਾਗੀ ਨੂੰ ਗਾਉਣ ਲਾਇਆ ਵੀ ਤੂੰ ਮੇਰੇ ਪਿੱਛੇ ਪਿੱਛੇ ਗਾ, ਹੁਣ ਬੋਲ। ਅਨੁਰਾਗੀ ਗੁਰਬਾਣੀ ਕਥਨ ਕਰਨ ਵਾਲਾ, ਬੈਰਾਗੀ ਚੁੱਪ ਕਰਨ ਵਾਲਾ। ਬੈਰਾਗੀ ਤਾਂ ਮਾਇਆ ਦੀ ਬੋਲੀ ਬੋਲਦਾ, ਮਾਇਆ ਮੰਗਦਾ, ਅਨੁਰਾਗੀ ਨਾਮ ਮੰਗਦਾ। ਨਾਨਕ ਮੰਗੇ ਨਾਮਦਾਰ, ਅਗਰ ਹੋ ਰਹੇ ਅਨੁਰਾਗੀ ਆ, ਉਹ ਲੈਣ ਇਹ ਆਇਆ, ਦੱਸੇ ਇਹਨੂੰ ਇਹ ਵੀ ਤੂੰ ਨਾਮ ਮੰਗ ਭਾਈ, ਤੈਨੂੰ ਨਾਮ ਚਾਹੀਦਾ। ਹਾਂਜੀ,
ਕਿਤ ਕਿਤ ਵਿਧੀ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੇ ਦੁੱਖ ਪਾਈ। ਕਿਤ ਕਿਤ ਵਿਧੀ ਜਗ ਉਪਜੇ ਪੁਰਖਾ,
ਕਿਤ ਕਿਤ ਦੁੱਖ ਲਬਜ਼, ਪੁਰਖ ਲਬਜ਼ ਇੱਜ਼ਤ ਦਾ ਪ੍ਰਤੀਕ ਹੈ। ਜਿਹੜੇ ਜੋਗੀ ਜ਼ਿਆਦਾ ਉਮਰ ਕਰਕੇ ਨਾਨਕ ਨੂੰ ਬਾਲਾ ਕਹਿੰਦੇ ਸੀ, ਹੁਣ ਉਹਨੂੰ ਪੁਰਖ ਕਹਿਣ ਲੱਗ ਗਏ। ਪੁਰਖ ਉਹ ਹੁੰਦਾ ਜਿਹੜਾ ਬਜ਼ੁਰਗ ਹੋਵੇ, ਹੁਣ ਤਾਂ ਪਰਮੇਸ਼ਰ ਨਾਲ ਵੀ ਪੁਰਖ ਲੱਗਿਆ ਹੈ, ਮੈਂ ਹੁਣ ਪਰਮ ਪੁਰਖ ਘਰ ਦੱਸ। ਜਿੱਥੋਂ ਗਿਆਨ ਲੈਣਾ ਹੋਵੇ, ਜਿਹੜਾ ਸਾਨੂੰ ਸੇਧ ਦੇਵੇ ਉਹਨੂੰ ਪੁਰਖ ਕਹਿੰਦੇ। ਬੜੀ ਤਕੜੀ ਇੱਜ਼ਤ ਦਾ ਇੱਜ਼ਤ ਵਾਲਾ ਹੁੰਦਾ ਪੁਰਖ। ਗੁਰੂ ਨਹੀਂ ਸੀ ਉਦੋਂ ਕਹਿੰਦੇ, ਭਗਤ ਆਪਣੇ ਆਪ ਨੂੰ ਕਿਸੇ ਨੂੰ ਗੁਰੂ ਨਹੀਂ ਸੀ ਕਹਿੰਦੇ, ਜਿਹਨੂੰ ਜ਼ਿਆਦਾ ਇੱਜ਼ਤ ਦੇਣੀ ਹੋਵੇ ਧਰਮ ਬੰਦੇ ਨੂੰ ਪੁਰਖ ਕਹਿੰਦੇ ਸੀ। ਗੁਰੂ ਤਾਂ ਬਦਨਾਮ ਲੱਗਦਾ ਹੈ, ਗੁਰੂ ਤਾਂ ਪੰਡਿਤ ਕਹਾਉਂਦਾ ਸੀ, ਬਾਹਮਣ ਗੁਰੂ ਹੈ ਜਗਤ ਕਾ। ਅਸਲ ਵਿੱਚ ਜਿਹੜਾ ਪੁਰਖ ਲੱਗਦਾ ਇਹ ਧਾਰਮਿਕ ਸ਼ਬਦ ਹੈ, ਇਹ ਕਿਸੇ ਨੂੰ ਗਿਆਨਵਾਨ ਨੂੰ ਜਿਹਨੂੰ ਬਿਲਕੁਲ ਸਿਹਤ ਸਹੀ ਧਰਮ ਦੀ ਸਿਹਤ ਹੋਵੇ। ਪਰਮੇਸ਼ਰ ਤੋਂ ਸੈਕੰਡ ਨੰਬਰ ਤੇ ਹੈ ਉਹ ਪਰਮ ਪੁਰਖ ਹੈ, ਪੁਰਖ ਹੈ। ਪਰਮੇਸ਼ਰ ਤੋਂ ਦੂਜੇ ਨੰਬਰ ਦਾ ਲੱਗਦਾ ਹੈ, ਕਰਤਾ ਪੁਰਖ ਪਰਮ ਪੁਰਖ ਪੁਰਖ ਕਹਿਦੇ ਉਹ ਕਿਸਮ ਦੇ ਗੁਰੂ ਸਮਾਨ ਇੱਜ਼ਤ ਦੇ ਰਹੇ ਨੇ। ਔਰ ਸਵਾਲ ਵੀ ਬੜਾ ਤਕੜਾ ਪੁੱਛਿਆ ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਸੰਸਾਰ ਕਿਹੜੀ ਕਿਹੜੀ ਕਿਵੇਂ ਪੈਦਾ ਹੁੰਦਾ, ਸੰਸਾਰ ਦੇ ਪੈਦਾ ਹੋਣ ਦਾ ਕਾਰਨ ਕੀ ਹੈ। ਸਵਾਲ ਤਾਂ ਛੋਟਾ ਨਹੀਂ ਹੈ ਤੇ ਪੁਰਖ ਤਾਂ ਫਿਰ ਮੰਨਣਾ ਹੀ ਪਊ ਨਾ ਜੀ, ਤੋਂ ਏਡਾ ਬੜਾ ਸਵਾਲ ਪੁੱਛਣਾ। ਹੁਣ ਉਮਰ ਦੀ ਗੱਲ ਗਈ ਹੈ, ਅਕਲ ਦੀ ਗੱਲ ਰਹਿ ਗਈ। ਅਕਲ ਬੜੀ ਹੈ ਹੋਰ ਬੜੀ ਨਹੀਂ, ਉਹਦੇ ਕੋਲ ਕਿਹੜਾ ਇੱਕ ਜਨਮ ਦੀ ਅਕਲ ਹੁੰਦੀ ਹੈ ਕਿਸੇ ਕੋਲ, ਇੱਕ ਜਨਮ ਦੀ ਤਾਂ ਹੁੰਦੀ ਨਹੀਂ ਅਕਲ। ਕਮਾਈ ਕਿਸੇ ਦੀ ਇੱਕ ਦਿਨ ਦੀ ਤਾਂ ਹੈ ਨਹੀਂ, ਜੇ ਕਿਸੇ ਕੋਲ ਕਮਾਈ ਇੱਕ ਦਿਨ ਦੀ ਤਾਂ ਹੈ ਨਹੀਂ, ਸਾਰੀ ਜ਼ਿੰਦਗੀ ਦੀ ਉਹ ਕਮਾਈ ਆਪਾਂ ਕਹਿੰਦੇ। ਇਹ ਜ਼ਿੰਦਗੀ ਸਾਡੀ ਚੱਲੀ ਹੋਈ ਹੈ ਧੁਰ ਤੋਂ ਹੀ, ਜਿੱਥੇ ਦੂਰੋਂ ਚੱਲ ਕੇ ਆਇਆ, ਉਹ ਆਇਆ ਦੂਰੋਂ ਚੱਲ ਕੇ, ਜਦੋਂ ਤਾਂ ਚੂਨਾ ਲੈਣ ਲੱਗੇ। ਅਸਲ 'ਚ ਨਿਰਾਕਾਰ ਦੀ ਤਾਂ ਚੂਨ ਉਦੋਂ ਤਾਂ ਹੀ ਹੈ, ਬਾਕੀ ਤਾਂ ਕੱਪੜੇ ਹੀ ਬਦਲੇ ਨੇ। ਜੰਮਣਾ ਮਰਨਾ ਬਾਣੀ ਤਾਂ ਨਹੀਂ ਮੰਨਦੀ, ਬਾਕੀ ਤਾਂ ਕੱਪੜੇ ਬਦਲੇ ਨੇ। ਬੱਚਾ ਜੰਮਦਾ ਸਿਆਣਾ ਹੁੰਦਾ ਕੱਪੜੇ ਬਦਲਦਾ ਰਹਿੰਦਾ, ਕੱਪੜਿਆਂ ਦਾ ਕੀ ਹੈ। ਇਹਨੂੰ ਅਸੀਂ ਕੱਪੜਾ ਬਦਲਣ ਜਿਹੜਾ ਚੂਨ ਮੰਨ ਲਿਆ, ਇੱਥੋਂ ਧੋਖਾ ਖਾ ਗਏ, ਥੋੜ੍ਹੀ ਅਕਲ ਵਾਲੇ ਸੀਗੇ। ਗੁਰਬਾਣੀ ਨਹੀਂ ਮੰਨਦੀ ਜੰਮਣ ਮਰਨ ਤਾਂ, ਆਤਮਾ ਨੇ ਜਨਮ ਲਿਆ, ਆਤਮਾ ਨੇ ਤਾਂ ਜਨਮ ਜੋ ਲੈਣਾ। ਜਿਵੇਂ ਆਂਡੇ ਚੋਂ ਬੱਚਾ, ਆਂਡੇ ਤਾਂ ਚਲਿਆ ਗਿਆ, ਬਿਰਚ ਤੋਂ ਅੱਡ ਕਿਵੇਂ ਹੋਇਆ, ਬੀਜ ਰੂਪ ਬੀਜ ਬਿਰਚ ਤੋਂ ਅੱਡ ਹੋ ਜਾਂਦਾ, ਹੁੰਦਾ ਨੀ। ਜੇ ਬੀਜ ਬਿਰਚ ਤੋਂ ਅੱਡ ਹੁੰਦਾ, ਬਿਰਚ ਵਿੱਚੋਂ ਬੀਜ ਹੁੰਦਾ, ਬੀਜ ਵਿੱਚੋਂ ਬਿਰਚ ਹੁੰਦਾ, ਹੁੰਦਾ ਕਿ ਨਹੀਂ ਹੁੰਦਾ। ਪੂਰੇ ਦਾ ਪੂਰਾ ਬੀਜ ਬਿਰਚ ਦੇ ਵਿੱਚ ਹੁੰਦਾ ਜੀ, ਤੋਂ ਉਹ ਬੀਜ ਅੱਡ ਹੁੰਦਾ। ਇਵੇਂ ਜਦੋਂ ਅੱਡ ਹੋਇਆ, ਬੀਜ ਰੂਪ ਜੋ ਕੇ ਅੱਡ ਹੋਇਆ, ਉਹ ਕਿਵੇਂ ਹੋ ਜਾਂਦਾ ਅੱਡ। ਬਿਰਚ ਤੋਂ ਬੀਜ ਰੂਪ ਹੋਇਆ, ਬੀਜ ਰੂਪ ਹੋ ਕੇ ਹੀ ਮਹਿਦੂਦ ਕੀਤਾ, ਇਹਨੂੰ ਪ੍ਰੈਸ ਕੀਤਾ, ਪ੍ਰੈਸ ਕਰਕੇ ਛੋਟਾ ਕਰਤਾ, ਛੋਟਾ ਕਰਕੇ ਉਹਨੂੰ ਬਾਵਨ ਰੂਪ ਕਿਹਾ। ਬਾਵਨ ਰੂਪ ਸਰੀਰ ਕਰਕੇ ਨਹੀਂ ਹੁੰਦਾ, ਬਾਵਨ ਰੂਪ ਆਤਮਾ ਕਰਕੇ ਹੁੰਦਾ। ਬੀਜ ਆਪਣੇ ਬਿਰਚ ਦਾ ਬਾਵਨ ਰੂਪ ਹੁੰਦਾ, ਛੋਟਾ ਤੇ ਛੋਟਾ ਰੂਪ। ਬਾਵਨ ਅਵਤਾਰ ਇਹ ਤਾਂ ਹੈ, ਇਹ ਤੋਂ ਬਿਰਚ ਬਣਨਾ ਇਹਨੇ। ਜਾਂ ਜੰਮੂ ਦਾ ਬੀਜ, ਬੀਜ ਐਂ ਡਿਵੈਲਪ ਹੋ ਰਿਹਾ ਉੱਗਣ ਵਾਸਤੇ, ਜੰਮਣ ਵਾਸਤੇ। ਨੇੜੇ ਗਿਆ ਹੋਇਆ ਕੋਈ ਜੰਮਣ ਦੇ, ਕੋਈ ਬਹੁਤ ਦੂਰ ਹੈ ਜੋ ਜੰਮਣ, ਬਸ ਇੰਨਾ ਹੀ ਫਰਕ। ਕੋਈ ਕਿੰਨਾ ਨੇੜੇ ਹੈ ਜੰਮਣ ਦੇ, ਕੋਈ ਕਿੰਨਾ ਦੂਰ ਹੈ ਜੰਮਣ, ਇਹ ਤਾਂ ਫਰਕ ਹੈ। ਹੈ ਸਾਰਿਆਂ 'ਚ ਬੀਜ ਕੋਈ, ਫਸਲ ਦੇ ਵਿੱਚ ਵੀ ਬੱਲੀਆਂ ਕੁਛ ਨਿਕਲਦੀਆਂ ਹੁੰਦੀਆਂ ਨੇ, ਕੋਈ ਬਣੀਆਂ ਹੋਈਆਂ ਹੁੰਦੀਆਂ ਨੇ, ਕੋਈ ਜੋ ਥੱਲੇ ਪੇੜ ਹੁੰਦੇ ਨੇ, ਉਹਨਾਂ ਨੂੰ ਬਲ ਨਿਕਲਣੀ ਹੁੰਦੀ ਹੈ। ਇਸ ਕਰਕੇ ਸਵਾਲ ਇਹ ਹੈ, ਜਨਮ ਜਿਹੜਾ ਹੈਗਾ ਇੱਕੋ ਵਾਰ ਹੋਣਾ ਆਤਮਾ ਦਾ, ਜਦ ਇਹਦਾ ਜਨਮ ਹੋਣਾ ਫਿਰ ਇਹਦਾ ਮਰਨ ਹੋਣਾ ਹੀ ਨਹੀਂ। ਆ ਜਿਹੜਾ ਸਰੀਰ ਦੇ ਕੱਪੜੇ, ਫਿਰ ਇਹਨੇ ਕੱਪੜੇ ਬਦਲਣਾ ਹੀ ਨਹੀਂ। ਇਸ ਵੇਲੇ ਫਿਰ ਕਿੱਥੇ ਹੈ, ਅਸੀਂ ਚਾਹੇ ਇਹਨੂੰ ਕੁਛ ਮੰਨੀਏ ਆਪਣੀ ਬੋਲੀ 'ਚ, ਇਹ ਸੰਸਾਰ ਨੂੰ ਗੁਰਬਾਣੀ ਦੀ ਬੋਲੀ 'ਚ ਰਾਮ ਗਰਭ ਹੈ, ਗਰਭ ਹੈ ਆਤਮਾ ਕਰਕੇ, ਰਾਮ ਗਰਭ ਹੈ ਸਰੀਰ ਕਰਕੇ, ਗਰਭ ਅਸੀਂ ਬਦਲਦੇ ਰਹਿੰਦੇ ਹਾਂ, ਕੱਪੜਾ ਬਦਲਦੇ ਹਾਂ ਗਰਭ 'ਚ, ਗਰਭ 'ਚ ਆਤਮਾ ਕੱਪੜਾ ਬਦਲਦੀ ਹੈ ਜਾ ਕੇ। ਆਤਮਾ ਜਿੱਦਣ ਦੀ ਆਈ ਹੈ ਰਾਮ ਗਰਭ 'ਚ ਆਈ ਹੈ, ਇਹਨੂੰ ਕਹਿੰਦੇ ਰਾਮ ਗਰਭ। ਰਾਮ ਦੇ ਅੰਦਰ ਹੈ ਨਾ ਸਭ ਕੁਛ, ਰਾਮ ਕੀ ਹੈ, ਰਾਮ ਸੁਖ ਸਾਗਰ, ਪਾਪ ਸਾਗਰ ਕੀ ਹੈ, ਸੁਖ ਸਾਗਰ ਦੇ ਵਿੱਚ ਹੈ, ਰਾਮ ਦੇ ਗਰਭ 'ਚ ਹੈ ਪਾਪ ਸਾਗਰ ਸੁਖ ਸਾਗਰ। ਜਿੰਨਾ ਚਿਰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ, ਗੁਰਬਾਣੀ ਨਹੀਂ ਅਰਥ ਹੁੰਦੀ। ਵਿਦਵਾਨਾਂ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੈ। ਪਤਾ ਕਿੱਥੇ ਹੁੰਦਾ ਵਿਚਾਰਿਆਂ ਨੂੰ, ਤਾਂ ਪੜ੍ਹਦੇ ਪਤਾ ਨਹੀਂ ਕਿਵੇਂ ਕਿਵੇਂ ਨੇ। ਐਸੇ ਗ੍ਰਹਿ ਹਮ ਬਹੁਤ ਵਸਾਏ ਕੋ ਪੰਕਤੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਚ। ਕਬੀਰ ਦੀ ਕੋਈ ਪੰਕਤੀ ਹੈ, ਉਹ ਕਹਿੰਦਾ ਐਸੇ ਗ੍ਰਹਿ ਹਮ ਬਹੁਤ ਵਸਾਏ, ਇਹੋ ਜਿਹੇ ਘਰ ਸਰੀਰ ਵਰਗੇ ਅਸੀਂ ਬਹੁਤ ਘਰ ਵਸਾਏ ਨੇ। ਇਹ ਤਾਂ ਘਰ ਵਸਾਏ ਨੇ, ਚੋਲੇ ਪਏ ਨੇ, ਘਰ ਵਸਾਏ ਨੇ। ਜਬ ਹਮ ਰਾਮ ਗਰਭ ਹੋਇਆ, ਜਦੋਂ ਤੋਂ ਅਸੀਂ ਰਾਮ ਗਰਭ ਚ ਹੋਏ ਹਾਂ, ਪ੍ਰਵੇਸ਼ ਹੋਇਆ ਸਾਡਾ, ਇਹੋ ਜਿਹੇ ਸਰੀਰ ਤਾਂ ਬਹੁਤ ਘਰ ਵਸਾਏ ਨੇ। ਤੇ ਰਾਮ ਗਰਭ ਹੋਇਆ ਨਾ, ਇਹ ਉਸ ਪੰਕਤੀ ਦੇ ਅਰਥ ਨਹੀਂ ਲੱਭੇ ਉਹਨੂੰ ਕੀ ਰਾਮ ਗਰਭ ਹੋਇਆ ਹੈ। ਜੇ ਉਹਦੇ ਅਰਥ ਕਲੀਅਰ ਹੋ ਜਾਂਦੇ ਤਾਂ ਕੁਛ ਪਤਾ ਲੱਗ ਜਾਂਦਾ। ਬਹੁਤ ਪੰਕਤੀਆਂ ਨਹੀਂ ਇਹਨਾਂ ਦੇ ਅਰਥਾਂ ਦਾ ਨਹੀਂ ਪਤਾ ਉਹਨੂੰ ਕੀ, ਕੁਛ ਤੇ ਕੁਛ ਅਰਥ ਕਰ ਲਏ, ਦਿਸ਼ਾਹੀਨ ਹੋ ਗਏ। ਇਸ ਗਰਭ ਚੋਂ ਬਾਹਰ ਨਿਕਲਣਾ, ਰਾਮ ਗਰਭ ਚੋਂ ਆਤਮਾ ਨੇ ਜਦ ਇਹਦਾ ਜਨਮ ਆਉਣਾ, ਰਾਮ ਗਰਭ ਚੋਂ ਬਾਹਰ ਨਿਕਲਣਾ। ਸਰੀਰ ਜਦ ਇੱਕ ਵਾਰ ਗਰਭ ਚੋਂ ਬਾਹਰ ਨਿਕਲਿਆ ਹੁੰਦਾ ਆਪਣਾ, ਦੁਬਾਰਾ ਉਸ ਗਰਭ ਤਾਂ ਨਹੀਂ ਪੈਂਦਾ, ਨਹੀਂ ਨਾ ਪੈਂਦਾ, ਸਰੀਰ ਨਹੀਂ ਪੈ ਸਕਦਾ। ਇਵੇਂ ਕਰਕੇ ਆਤਮਕ ਤੌਰ 'ਤੇ ਜਿਹੜਾ ਸਰੀਰ ਸਾਡਾ ਜਨਮ ਲੈਣਾ, ਸਤਿਗੁਰ ਕੇ ਜਨਮੇ, ਦੁਬਾਰਾ ਰਾਮ ਗਰਭ 'ਚ ਨਹੀਂ ਪੈਂਦਾ, ਆਤਮਾ ਰਾਮ ਗਰਭ ਤੋਂ ਬਾਹਰ ਚਲੀ। ਅਸਲ 'ਚ ਇੱਕੋ ਵਾਰ ਮਰਨਾ ਨੇ, ਇੱਕੋ ਵਾਰ ਜੰਮਣਾ। ਸੰਸਾਰ ਦੇ ਵਿੱਚ ਜਨਮ ਪਹਿਲਾਂ, ਮਰਨ ਬਾਅਦ 'ਚ। ਇੱਥੇ ਮਰਨ ਪਹਿਲਾਂ, ਜਨਮ ਬਾਅਦ 'ਚ। ਨਿਰਾਕਾਰੀ ਦੁਨੀਆਂ ਵਿੱਚ ਮਰਨ ਪਹਿਲਾਂ, ਜਨਮ ਬਾਅਦ 'ਚ। ਸੰਸਾਰ ਵਿੱਚ ਜਨਮ, ਮਰਨ। ਇੱਥੇ ਕੀ ਮਰਨ ਤੇ ਜਨਮ, ਐਸੀ ਮਰਨੀ ਜੋ ਮਰੇ ਬੌੜਨਾ ਮਰਨਾ, ਮਰੂਗਾ ਤਾਂ ਜੰਮੂਗਾ, ਜਿੰਨਾ ਚਿਰ ਮਰਦਾ ਨਹੀਂ ਜੰਮ ਸਕਦਾ ਹੀ ਨਹੀਂ। ਆਤਮਾ ਮਨ ਦੇ ਲੈਵਲ ਤੇ ਮਰਨਾ, ਆਤਮਾ ਦੇ ਲੈਵਲ ਤੇ ਨਹੀਂ ਮਰਨਾ, ਬਸ ਇੰਨਾ ਫਰਕ ਹੈ। ਆਤਮਕ ਆਤਮਾ ਨਹੀਂ ਮਰਨ ਵਾਲੀ ਚੀਜ਼, ਮਨ ਮਰਨ ਵਾਲੀ ਚੀਜ਼ ਹੈ। ਮਨ ਵੀ ਨਹੀਂ ਮਰਨ ਵਾਲੀ ਚੀਜ਼ ਹੈ, ਮਨ ਦੀ ਮਰਜ਼ੀ ਮਰਨੀ। ਮਨ ਦਾ ਜਿਹੜਾ ਰੂਪ ਹੈ ਨਾ, ਕਰੂਪ ਰੂਪ ਧਾਰਨ ਕੀਤਾ ਨੇ, ਰੂਪ ਮਾਰਨਾ ਇਹਦਾ। ਇਹਨੇ ਆਪਣੀ ਮਰਜ਼ੀ ਪੈਦਾ ਕਰ ਲਈ, ਉਹ ਜਿਹੜੀ ਇਹਦੀ ਮਰਜ਼ੀ ਹੈ, ਪਰਮੇਸ਼ਰ ਦੀ ਮਰਜ਼ੀ ਦਾ ਵਿਰੋਧ ਕਰਦੀ। ਇਹਦੀ ਮਰਜ਼ੀ ਇਹਦੀ ਹੋਮੇ, ਮਰਜ਼ੀ ਦਾ ਨਾ ਹੋਮੇ। ਹੋਮੇ ਕਰਕੇ ਇਹ ਰਾਮ ਗਰਭ ਚ ਪਏ ਹੈ। ਇਹਦੀ ਮਰਜ਼ੀ ਕੀ ਹੈ? ਹੋਮੇ। ਪਰਮੇਸ਼ਰ ਦੀ ਮਰਜ਼ੀ ਕੀ ਹੈ? ਪਰਮੇਸ਼ਰ ਦੀ ਮਰਜ਼ੀ ਆਪਣੇ ਵਾਸਤੇ ਨਹੀਂ, ਉਹਦੇ ਵਾਸਤੇ। ਪਰਮੇਸ਼ਰ ਦੀ ਮਰਜ਼ੀ ਸਾਡੇ ਵਾਸਤੇ, ਸਾਡੀ ਮਰਜ਼ੀ ਆਪਣੇ ਵਾਸਤੇ। ਸਾਡੀ ਮਰਜ਼ੀ ਵਿੱਚ ਖੁਦਗਰਜ਼ੀ ਹੈ, ਉਹਦੀ ਮਰਜ਼ੀ ਵਿੱਚ ਖੁਦਗਰਜ਼ੀ ਨਹੀਂ, ਉਹਦੀ ਮਰਜ਼ੀ ਵਿੱਚ ਪਰਉਪਕਾਰ ਹੈ। ਪਰਉਪਕਾਰ ਦੇ ਨਾਲ ਤਕਰਾਰ ਹੈ ਮਰਜ਼ੀ ਸਾਡੀ ਦਾ। ਪਰਉਪਕਾਰ ਵਾਲੀ ਜਿਹੜੀ ਮਰਜ਼ੀ ਹੈ ਨਾ ਪਰਮੇਸ਼ਰ ਦੀ, ਉਹਦੇ ਨਾਲ ਜਿਹੜਾ ਤਕਰਾਰ ਹੈ ਇਹਦਾ, ਉਹਦੇ ਕਰਕੇ ਆਉਣਾ ਜਾਣਾ ਇਹਦਾ ਬਣਿਆ ਰਹਿੰਦਾ, ਉਹਦੇ ਕਰਕੇ ਦੁੱਖ ਹੈ, ਉਹੀ ਦੁੱਖ ਰੂਪ ਹੈ। ਜਵਾਬ ਕੀ ਹੈ? ਹੋਮੇ ਵਿੱਚ
ਜੱਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ।
ਹੋਮੇ ਦੇ ਵਿੱਚ ਹੈ ਜਿੰਨਾ ਚਿਰ ਤੂੰ, ਜਿੰਨਾ ਚਿਰ ਤੇਰੇ ਚੋਂ ਮਰਜ਼ੀ ਨਹੀਂ ਖਤਮ ਹੁੰਦੀ, ਉਹਨਾਂ ਚਿਰ ਜਨਮ ਮਰਨ ਤੇਰਾ ਨਹੀਂ ਛੁੱਟ ਸਕਦਾ। ਉਪਜੇਗਾ ਹੀ ਉਹਨਾਂ ਚਿਰ, ਤੈਨੂੰ ਇਹ ਸੰਸਾਰ 'ਚ ਆਉਣਾ ਹੀ ਪਊਗਾ ਮਰਜ਼ੀ ਛੱਡਣ ਵਾਸਤੇ, ਕਿਉਂਕਿ ਮਰਜ਼ੀ ਜਿਹਦੀ ਹੈਗੀ ਪਰਲੋਕ 'ਚ ਨਹੀਂ ਜਾ ਸਕਦਾ। ਪਰਲੋਕ ਕਿਸੇ ਦੀ ਆਪਣੀ ਮਰਜ਼ੀ ਨਹੀਂ, ਸਾਰਿਆਂ ਦੀ ਇੱਕ ਮਰਜ਼ੀ ਹੈ। ਉੱਥੇ ਤੇਰੀ ਬਣਨੀ ਨਹੀਂ ਹੈ ਜਾ ਕੇ, ਇੱਥੇ ਬਣਦੀ ਨਹੀਂ ਕਿਸੇ ਦੀ ਵੀ ਕਿਸੇ ਨਾਲ, ਇਹਦਾ ਰੌਲਾ ਨਹੀਂ ਹੈ। ਜਿਹਨਾਂ ਦੀ ਨਹੀਂ ਬਣਦੀ ਇੱਥੇ ਰਹੋ, ਜਿਹਨਾਂ ਦੀ ਬਣੂੰਗੀ, ਜਿਹਨਾਂ ਦੀ ਨਿਭਦੀ ਹੈ ਨਾ, ਨਿਭਦੀ ਹੈ ਉਹੀ ਸੱਚਖੰਡ, ਜਿਹਨਾਂ ਦੀ ਨਿਭਦੀ ਨਹੀਂ ਉਹ ਇੱਥੇ। ਬਸ ਆਪਣੀ ਮਰਜ਼ੀ ਜਿਹਨਾਂ ਦੀ ਹੈ, ਨਹੀਂ ਛੱਡ ਸਕਦੇ ਆਪਣੀ ਮਰਜ਼ੀ ਦੇ ਗੁਲਾਮ ਨੇ ਉਹਨਾਂ ਵਾਸਤੇ ਆਲੋਕ ਹੈ, ਜਿਹੜੇ ਆਪਣੀ ਮਰਜ਼ੀ ਦੇ ਗੁਲਾਮ ਨਹੀਂ ਉਹਨਾਂ ਵਾਸਤੇ ਪਰਲੋਕ ਹੈ। ਬਸ ਇੰਨਾ ਹੀ ਫਰਕ, ਹੋਰ ਫਰਕ ਤਾਂ ਕੁਛ ਨਹੀਂ। ਦੂਜੀ ਗੱਲ, ਸੰਸਾਰ ਨੂੰ ਦੁੱਖ ਰੂਪ ਮੰਨਦੇ ਨੇ ਜੋਗੀ, ਸਾਰੀ ਦੁਨੀਆ ਹੀ ਮੰਨਦੀ ਹੈ ਦੁੱਖ ਰੂਪ। ਜੋਗੀ ਖਾਸ ਤੌਰ ਤੇ ਪ੍ਰਚਾਰ ਸੀ ਸੰਸਾਰ ਦੁੱਖਾਂ ਦੀ, ਦੁੱਖਾਂ ਦਾ ਘਰ ਹੈ। ਉਹਨਾਂ ਦੀ ਬੋਲੀ ਦੇ ਵਿੱਚ ਕਿਹਾ, ਉਹਨਾਂ ਦੀ ਬੋਲੀ 'ਚ ਜਵਾਬ ਦਿੱਤਾ, ਦੁੱਖ ਮੰਨ ਕੇ ਹੀ ਦਿੱਤਾ। ਗੁਰਬਾਣੀ ਵੀ ਦੁੱਖ ਮੰਨਦੀ ਹੈ, ਸੰਸਾਰ ਨੂੰ ਦੁੱਖ ਰੂਪ ਹੈ, ਪਰ ਸਿੱਖ ਦੁੱਖ ਰੂਪ ਨਹੀਂ ਮੰਨਦੇ, ਵਿਦਵਾਨ ਦੁੱਖ ਰੂਪ ਨਹੀਂ ਮੰਨਦੇ। ਜੇ ਦੁੱਖ ਰੂਪ ਮੰਨਦੇ, ਦੁੱਖਾਂ ਦੇ ਘਰ ਦਾ ਰਾਜ ਇਹਨਾਂ ਨੇ ਕੀ ਕਰਨਾ, ਕੀ ਕਰਨਾ? ਸੱਪਾਂ ਦਾ ਕੋਈ ਹਾਰ ਪਾਉਂਦਾ, ਠੋਹਿਆਂ ਦਾ ਬਿਛੂਆਂ ਦਾ ਕੋਈ ਹਾਰ ਪਾਉਂਦਾ ਹੁੰਦਾ ਆਪਣੇ ਗਲ 'ਚ, ਥਾਂ ਥਾਂ ਡੰਗ ਮਾਰਨਗੇ। ਉਹ ਬਿਛੂਆਂ ਦਾ ਹਾਰ ਕੋਈ ਪਾਉਂਦਾ ਹੁੰਦਾ ਗਲ 'ਚ, ਲੱਤਾਂ ਨੂੰ ਰੱਸੀਆਂ ਬੰਨਗੇ, ਬਿਛੂਆਂ ਦੇ ਵੀ ਹਾਰ ਪਾ ਲਓ, ਸ਼ਿਵਜੀ ਪਾ ਸਕਦਾ, ਪਾਉਂਦਾ ਰਹੇ, ਅਸੀਂ ਨਹੀਂ ਪਾਉਣਾ। ਸ਼ਿਵਜੀ ਵਾਲੀ ਮੱਤ ਸਾਡੀ ਮੱਤ ਹੈ, ਸ਼ਿਵਜੀ ਵਾਲੀ। ਉਹ ਤਾਂ ਰਾਜੇ ਦੇ ਹੱਕ ਜਾ ਕੇ ਲੜਾਈ ਲੜਦਾ, ਕੋਈ ਰਾਜਾ ਲੈ ਜਾਂਦਾ ਸ਼ਿਵਜੀ ਨੂੰ ਵੀ ਮੇਰੀ ਮਦਦ, ਚੱਲ ਚਲੇ ਜਾਂਦਾ ਲੜਨ ਮੈਦਾਨ 'ਚ। ਦੁੱਖ ਰੂਪ ਸੰਸਾਰ ਹੈ, ਜੋਗੀ ਮੰਨਦੇ ਨੇ, ਗੁਰਮਤਿ ਇਹਦੇ ਨਾਲ ਸਹਿਮਤ ਹੈ। ਜਿਹੜਾ ਸੰਸਾਰ ਨੂੰ ਦੁੱਖ ਰੂਪ ਨਹੀਂ ਮੰਨਦਾ, ਉਹ ਸੰਸਾਰ ਨੂੰ ਤਿਆਗ ਕਰਨ ਦੀ ਸੋਚ ਹੀ ਨਹੀਂ ਸਕਦਾ। ਵਿਦਵਾਨ ਦੁੱਖ ਰੂਪ ਮੰਨਦੇ ਨਹੀਂ, ਸੰਸਾਰ ਨੂੰ ਛੱਡਣ ਦੀ ਸੋਚ ਹੀ ਨਹੀਂ ਸਕਦੇ। ਜਿਹੜਾ ਬੰਦਾ ਸੰਸਾਰ ਨੂੰ ਦੁੱਖ ਰੂਪ ਨਹੀਂ ਮੰਨਦਾ, ਸੰਸਾਰ 'ਚ ਉਹਦਾ ਜੀ ਲੱਗਿਆ ਹੋਇਆ, ਰੋਂਦੇ ਖਲਾਂਦੇ ਦਾ ਵੀ ਜੀ ਲੱਗਿਆ ਹੋਇਆ ਸੰਸਾਰ 'ਚ, ਰੋਂਦਾ ਖਲਾਂਦਾ ਵੀ ਨਹੀਂ ਛੱਡਣਾ ਚਾਹੁੰਦਾ। ਜਦੋਂ ਅੰਦਰੋਂ ਸੰਸਾਰ ਦੁੱਖ ਰੂਪ ਇਹਨੂੰ ਮਹਿਸੂਸ ਕਰੂ ਹੋਊਗਾ, ਅੰਦਰੋਂ ਸੰਸਾਰ ਨੂੰ ਦੁੱਖ ਰੂਪ ਮਹਿਸੂਸ ਕਰੂ, ਇਹ ਰਾਜ ਗੱਦੀ 'ਤੇ ਬੈਠਾ ਵੀ ਛੱਡਣ ਨੂੰ ਤਿਆਰ ਹੋਊਗਾ। ਰਾਜੇ ਵੀ ਚਲੇ ਜਾਂਦੇ ਸੀ ਅੱਗੇ ਜੰਗਲ ਨੂੰ, ਵਾਨਪ੍ਰਸਥ ਆਸ਼ਰਮ ਦੇ ਵਿੱਚ ਦੁਖੀ ਹੋ ਕੇ ਸੰਸਾਰ ਤੋਂ। ਹੁਣ ਜੋਗੀਆਂ ਦਾ ਸਵਾਲ ਕੀ ਹੈ?
ਕਿਤ ਕਿਤ ਬਿਧ ਜਗ
ਉਪਜੇ ਪੁਰਖਾ, ਕਿਤ ਕਿਤ ਬਿਧ ਜਗ ਉਪਜੇ ਪੁਰਖਾ,
ਕਿਤ ਕਿਤ ਦੁੱਖ ਬਿਨ ਸਜਾਈ।
ਹੇ ਪੁਰਖਾ, ਹੇ ਪਰਮ ਪੁਰਖ ਦੇ ਦਾਸ, ਪੁਰਖ ਕੌਣ ਹੁੰਦਾ? ਪਰਮ ਪੁਰਖ ਦਾ ਜਿਹੜਾ ਦਾਸ ਹੈ ਪੁਰਖ ਹੁੰਦਾ, ਉਹਦੇ ਵਰਗਾ ਹੀ ਹੁੰਦਾ। ਵਰਗਾ ਤਾਂ ਹੁੰਦਾ ਪਰ ਪਰਮ ਪੁਰਖ ਨਹੀਂ ਹੁੰਦਾ। ਜਿਹਨੇ ਜਾਣਿਆ ਸੋ ਤਿਸੀ ਜਿਹਾ, ਪੁਰਖ ਦਾ ਉਹਦੇ ਨਾਲ ਲੱਗ ਗਿਆ ਪਰ ਪਰਮ ਨਹੀਂ ਨਾਲ ਲੱਗਿਆ। ਪੁਰਖ ਪਰਮ ਪੁਰਖ ਤੋਂ ਬੜੀ ਪਦਵੀ ਨਹੀਂ ਹੈ ਸੰਸਾਰ ਉਸ ਵੇਲੇ। ਇਸ ਕਰਕੇ ਸਾਖੀਆਂ ਦੇ ਵਿੱਚ ਮਰਦਾਨਾ ਜਾਂ ਬਾਲਾ ਜਦੋਂ ਕਹਿੰਦਾ ਨਾਨਕ ਨੂੰ ਪੁਰਖ ਕਰਕੇ ਬੋਲਦਾ, ਪੁਰਖਾ ਕਰਕੇ ਬੋਲਿਆ ਹੋਇਆ, ਉੱਥੇ ਇੱਜ਼ਤ ਦਾ ਲੱਭਦਾ ਪੁਰਖ। ਜਿਹੜਾ ਆਦਮੀ ਧਰਮ ਦੀ ਬੁਲੰਦੀ ਤੇ ਪਹੁੰਚ ਜਾਵੇ ਉਹ ਪੁਰਖ ਹੈ, ਬਸ ਇਹ ਤੋਂ ਜ਼ਿਆਦਾ ਕੁਛ ਨਹੀਂ। ਉਹਦਾ ਕਿਉਂਕਿ ਪਰਮ ਪੁਰਖ ਦਾ ਦਾਸ ਹੈ, ਮੈਂ ਉਹ ਪਰਮ ਪੁਰਖ ਦਾ ਦੱਸਾਂ, ਦੇਖਣ ਆਇਓ ਜਗਤ। ਸਾਰੇ ਪੁਰਖ ਨੇ ਸਾਰੇ ਪਿਤਾ ਪੁਰਖ, ਪਿਤਾ ਪੁਰਖੀ ਕਾਹਦੇ ਕਹਿੰਦੇ? ਉਹ ਬੜੇ ਨੇ, ਇੱਜ਼ਤ ਕਰਦੇ ਉਹਨਾਂ ਦੀ, ਉਹ ਪੁਰਖ ਉਹਨਾਂ ਨਾਲ ਤਾਂ ਹੀ ਲੱਗਦਾ, ਇੱਜ਼ਤ ਕਰਦੇ ਉਹਨਾਂ ਦੀ, ਬੜੇ ਨੇ ਸਾਡੇ ਵਡੇਰੇ ਨੇ, ਵੱਡੇ ਦਾ ਨਾ ਹੁੰਦਾ ਪੁਰਖ। ਪਰਮ ਪੁਰਖ ਆਇਆ ਹੁਕਮ ਦੇ ਨਾਲ ਲੱਗਿਆ ਹੋਇਆ ਲੱਭਦਾ, ਕਿਸੇ ਬੰਦੇ ਨਾਲ ਨਹੀਂ ਲੱਗਿਆ ਹੋਇਆ ਪਰਮ ਪੁਰਖ, ਇਹ ਵੀ ਧਿਆਨ ਰੱਖਣਾ। ਸਾਰੇ ਪੁਰਖੇ ਨੇ ਸੱਚਖੰਡ 'ਚ, ਪਰਮ ਪੁਰਖ ਕੋਈ ਨਹੀਂ ਹੈ ਉੱਥੇ, ਸਭ ਬਰਾਬਰ ਨੇ। ਜਿਹੜਾ ਸਪੈਸ਼ਲ ਲਫ਼ਜ਼ ਲੱਗਦਾ ਨਾ ਇੱਕ ਅਲੱਗ, ਜਿਹਨੂੰ ਇੱਕ ਕਹਿੰਦੇ ਆ, ਉਹ ਹੁਕਮ ਨਾਲ ਜੁੜਦਾ ਜਾ ਕੇ, ਕਿਉਂਕਿ ਸਾਰਿਆਂ ਦਾ ਜਿਹੜਾ ਕਲੈਕਟਿਵ ਸੋਚ ਹੈ, ਸਾਰਿਆਂ ਦਾ ਫੈਸਲਾ ਹੈ, ਉਹਦੇ ਅੱਗੇ ਸਾਰੇ ਹੀ ਸਿਰ ਝੁਕਾਉਂਦੇ ਨੇ। ਉਹ ਜਿਹੜਾ ਹੁਕਮ ਹੈ ਉਹ ਸੁਪਰੀਮ ਹੈ, ਉੱਥੇ ਬੰਦਾ ਕੋਈ ਸੁਪਰੀਮ ਨਹੀਂ। ਕਿਵੇਂ ਪਤਾ ਲੱਗਿਆ? ਉੱਥੇ ਜਪਜੀ ਸਾਹਿਬ ਜੀ ਪਤਾ ਲੱਗਿਆ, ਪੰਜ ਪ੍ਰਵਾਣ ਪੰਜ ਪ੍ਰਭਾਨ ਪ੍ਰਧਾਨ, ਪੰਚੇ ਪਾਵੈ ਦਰਗਾਹ, ਸਾਰੇ ਪੰਚੇ ਨੇ ਬਰਾਬਰ ਨੇ। ਨਾਮਦੇਵ ਨੇ ਕਿਹਾ ਵੀ ਉੱਥੇ ਕੋਈ ਦੋਇਮ ਸੋਇਮ ਨਹੀਂ ਹੁੰਦਾ, ਬਰਾਬਰ ਨੇ ਸਭ। ਉਹ ਇੱਥੋਂ ਜਿਹਨੇ ਜਾਣਾ ਸਭ ਉੱਥੇ ਬਰਾਬਰ ਨੇ, ਅਸੀਂ ਭਗਤਾਂ ਨੂੰ ਔਰ ਗੁਰੂਆਂ ਨੂੰ ਡਿਫਰੈਂਸ ਕਰਤਾ ਇੱਥੇ, ਸਮਝ ਨਹੀਂ ਹੈਗੀ। ਗੁਰੂਆਂ ਨੂੰ ਬੜੇ ਬਣਾਤਾ, ਭਗਤਾਂ ਨੂੰ ਛੋਟੇ ਬਣਾਤਾ। ਜਿਹੜਾ ਬੜਾ ਬਣੂ ਉਹ ਸੱਚਖੰਡ ਨਹੀਂ ਜਾ ਸਕਦਾ, ਪਹਿਲੀ ਗੱਲ ਇਹ। ਉੱਥੇ ਛੋਟਿਆਂ ਵਾਸਤੇ ਜਗ੍ਹਾ, ਬੜਿਆਂ ਵਾਸਤੇ ਜਗ੍ਹਾ ਹੀ ਨਹੀਂ। ਬੜਿਆਂ ਵਾਸਤੇ ਹੋਮੇ ਵਾਲਿਆਂ ਵਾਸਤੇ ਆਹੀ ਜਗ੍ਹਾ, ਬੜਿਆਂ ਵਾਸਤੇ ਜਗ੍ਹਾ ਨਹੀਂ, ਛੋਟਿਆਂ ਵਾਸਤੇ ਜਗ੍ਹਾ। ਜਿਹਨੇ ਬੜੇ ਬਾਂਦਰ ਤੇ ਹੰਕਾਰੀ ਦੇ ਸਭ ਇੱਥੇ ਨੇ, ਇੱਥੇ ਇੱਥੇ ਬੜੇ ਦੀ ਦੌੜ ਹੈ, ਉੱਥੇ ਛੋਟੇ ਬੜੇ ਦੀ ਦੌੜ ਹੀ ਨਹੀਂ ਹੈ। ਨਾ ਛੋਟਾ ਨਾ ਬੜਾ, ਉੱਥੇ ਬਰਾਬਰ ਹੈ ਸਭ, ਉੱਥੇ ਨਹੀਂ ਦੌੜ ਹੈ, ਇਹ ਦੌੜ ਇੱਥੇ ਹੀ ਹੈ। ਮਾਇਆ ਧਾਰੀਆਂ ਦੀ ਦੌੜ ਹੁੰਦੀ ਹੈ ਛੋਟੇ ਬੜੇ ਦੀ, ਛੋਟੇ ਬੜੇ ਦੀ ਦੌੜ ਨਿਰਾਕਾਰੀਆਂ ਦੀ ਨਹੀਂ ਹੁੰਦੀ। ਇੱਕੋ ਜਿਹਾ ਤਾਂ ਸਭ ਦੀ, ਇੱਕੋ ਸਟੈਂਡਰਡ ਦੀ ਬੁੱਧੀ ਹੈ, ਹੋਰ ਤਾਂ ਮਾਇਆ ਤਾਂ ਹੈ ਨਹੀਂ। ਗਿਆਨ ਹੈਗਾ, ਗਿਆਨ ਇੱਕੋ ਹੀ ਹੈ ਸਭ ਦਾ। ਕਿਤ ਕਿਤ ਵਿਦ ਜਗ ਉਪਜੈ ਭੁੱਖ,
ਕਿਤ ਕਿਤ ਦੁੱਖ ਬਿਨ ਸਜਾਈ।
ਹੁਣ ਜਗ ਨੂੰ ਦੁੱਖ ਕਹਿਤਾ, ਦੁੱਖ ਕਿੱਥੋਂ ਆ ਗਿਆ? ਜਗ ਉਪਜੈ ਪੁਰਖ, ਇਹਦਾ ਮਤਲਬ ਜਗ ਦੇ ਵਿੱਚ ਦੁੱਖ ਹੀ ਦੁੱਖ ਹੈ। ਜੇ ਦੁੱਖ ਬਿਨ ਸੂਗਾ ਜਗ ਛੁੱਟ ਜੂਗਾ। ਅਸਲ ਦੇ ਵਿੱਚ ਜਗ ਨੂੰ ਦੁੱਖ ਕਿਹਾ ਹੋਇਆ ਇੱਥੇ। ਕਿਤ ਕਿਤ ਦੁੱਖ ਬਿਨ ਸਜਾਈ, ਕਿਹੜੀ ਵਿਧੀ ਨਾਲ ਇਹ ਜੱਗ ਚੋਂ ਛੁਟਕਾਰਾ ਹੋਊਗਾ ਦੁੱਖਾਂ ਦੇ ਘਰ ਚੋਂ? ਕਿਵੇਂ ਇਹ ਜੱਗ ਦੁੱਖਾਂ ਦੇ ਘਰ ਚ ਆ ਕੇ ਪੈਦਾ ਹੋ ਜਾਈਦਾ? ਕੀ ਕਾਰਨ ਹੈ ਕਿ ਜੱਗ ਦੇ ਵਿੱਚ ਪੈਦਾ ਹੋ ਜਾਈਦਾ? ਔਰ ਕਿਵੇਂ, ਕਿਹੜੀ ਵਿਧੀ ਨਾਲ ਇਹ ਤੋਂ ਛੁਟਕਾਰਾ ਮਿਲੇ? ਸਵਾਲ ਇਹ।
ਹੋਮੇ ਵਿੱਚ ਜੱਗ ਉਪਜੇ ਪੁਰਖਾ,
ਹੋਮੇ ਕੀ ਹੈ? ਬੜਿਆ ਹੀ ਬੜਾ, ਜਿਹੜਾ ਬੜਾ ਬਣਨ ਦੀ ਕੋਸ਼ਿਸ਼ ਕਰਦਾ ਤਾਂ ਹੋਮੇ ਉਹ ਹੈ। ਮੇਰੀ ਮਰਜ਼ੀ ਚੱਲੇ, ਘਰ ਚ ਕਿਹਦੀ ਮਰਜ਼ੀ ਚੱਲੇ, ਚਾਰ ਆਦਮੀ ਬੈਠੇ ਨੇ ਕਿਹਦੀ ਮਰਜ਼ੀ ਚੱਲੇ? ਇਹ ਹੋਮੇ ਅਸਲ ਚ ਜਿੱਥੇ ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਹੀ ਦੁੱਖਾਂ ਦੀ ਖਾਨ ਹੈ। ਇਹ ਜੋ ਦੁੱਖੇ ਪੈਦਾ ਹੁੰਦੇ ਨੇ, ਕੁਛ ਵੀ ਨਹੀਂ ਪੈਦਾ ਹੁੰਦਾ, ਜਿੰਨੀਆਂ ਇੱਛਾਵਾਂ ਨੇ ਸਭ ਦੁੱਖਾਂ ਦਾ ਕਾਰਨ ਹੈ। ਇੱਛਾ ਕਿਉਂਕਿ ਮਨ ਵਿੱਚ ਪੈਦਾ ਹੁੰਦੀ ਹੈ, ਜਿੱਥੇ ਇੱਛਾ ਪੈਦਾ ਹੁੰਦੀ ਹੈ ਸਰੀਰ ਚੋਂ ਜਗ੍ਹਾ ਦਾ ਨੂੰ ਮਨ, ਅਸੀਂ ਮਨ ਰੱਖ ਲਿਆ ਉਹਨਾਂ ਨੂੰ, ਉਹਦਾ ਕੋਈ ਦੇਣਾ ਹੀ ਸੀ। ਕਿਸੇ ਨੇ ਨਾ ਉਹ ਕੁਛ ਦੇ ਦਿੱਤਾ ਬੋਲੀ ਚ, ਕਿਸੇ ਨੇ ਕੁਛ ਦੇ ਦਿੱਤਾ, ਉਹਦਾ ਨਾਂ ਅਸੀਂ ਮਿਥ ਲਿਆ ਵੀ ਉਹਦਾ ਨਾਂ ਜੀ ਮਨ। ਚਲੋ ਅੰਗਰੇਜ਼ਾਂ ਨੇ ਕੋਈ ਹੋਰ ਰੱਖ ਲਿਆ, ਕਿਸੇ ਨੇ ਕੁਛ ਹੋਰ ਰੱਖ ਲਿਆ, ਉਸ ਪਾਰਟ ਦਾ ਨਾਂ ਸਰੀਰ ਦੇ ਦਾ ਨਾਂ ਮਨ, ਜਿੱਥੇ ਇੱਛਾ ਪੈਦਾ ਹੁੰਦੀ। ਹੋਮੇ ਵਿੱਚ ਹੋਮੇ ਵੀ ਬੰਦੇ ਵਿੱਚ ਹੀ ਹੈ ਫਿਰ, ਇਹਦਾ ਮਤਲਬ ਜਿੱਥੇ ਚੀਜ਼ ਨਿਕਲਦੀ ਹੈ ਉੱਥੇ ਹੀ ਹੈ ਨਾ ਉਹ। ਹੋਮੇ ਨਿਕਲਦੀ ਹੈ ਮਿੱਠੀ ਬਣ ਕੇ, ਪੈਦਾ ਕਰਦੀ ਹੈ ਦੁੱਖ। ਇੱਛਾ ਸਾਨੂੰ ਮਿੱਠੀ ਲੱਗਦੀ ਹੈ, ਇੱਛਾ ਤਾਂ ਹੀ ਕਰਦੇ ਹਾਂ ਮਿੱਠੀ ਲੱਗਦੀ ਹੈ। ਆਪਣੀ ਇੱਛਾ ਸਭ ਨੂੰ ਚੰਗੀ ਲੱਗਦੀ, ਉਦੋਂ ਪਿਆਰੀ ਕੋਈ ਚੀਜ਼ ਨਹੀਂ, ਪਰ ਹੈ ਦੁੱਖ ਰੂਪ। ਹਉਮੈ ਵਿੱਚ ਜਦ ਉਪਜੈ
ਪੁਰਖਾ, ਨਾਮ ਵਿਸਰਿਆ ਦੁੱਖ ਪਾਈ।
ਹਉਮੈ ਨਾਮ ਨਾਲ ਵਿਰੋਧ ਹੈ, ਤੇ ਹਉਮੈ ਪੈਦਾ ਹੋਈ ਨਾਮ ਵਿਸਰ ਗਿਆ, ਵਿਰੋਧ ਜੋ ਹੈ। ਇਹ ਤਾਂ ਮਨ ਵਿੱਚੋਂ ਨਾਮ ਪੈਦਾ ਨਿਕਲੂ, ਉਹ ਸੁਰਾਖ ਇੱਕੋ ਹੀ ਹੈ, ਇੱਕੋ ਸੁਰਾਖ ਹੈ। ਹਉਮੈ ਬਾਹਰ ਮੁਖੀ ਹੈ, ਨਾਮ ਅੰਦਰ ਮੁਖੀ ਹੈ। ਸੂਈ ਉਹੀ ਹੈ ਸੁਰਿੰਜ ਦੇ ਵਿੱਚ, ਆ ਤਾਂ ਉਹਨੂੰ ਭਰ ਲਓ ਸੂਈ ਨਾਲ, ਬਾਹਰੋਂ ਕੁਛ ਭਰ ਲਓ ਆ ਤਾਂ, ਇਹ ਵੀ ਤੁਸੀਂ ਜੇ ਬਾਹਰ ਭਰਦੇ ਨਹੀਂ ਤਾਂ ਉਹਨੂੰ ਖਾਲੀ ਕਰ ਲਓ ਸੁਰਿੰਜ ਨੂੰ। ਹੁਣ ਇੱਕੋ ਸੂਈ ਦੇ ਵਿੱਚ ਐਟ ਏ ਟਾਈਮ ਦੋ ਕੰਮ ਹੋ ਨਹੀਂ ਸਕਦੇ, ਸੁਰਾਖ ਜੋ ਇੱਕ ਹੈ। ਜੇ ਤਾਂ ਉਹ ਜੋ ਹਮੇ ਪੈਦਾ ਇੱਛਾ ਪੈਦਾ ਹੁੰਦੀ ਹੈ, ਉਹ ਤਾਂ ਫਿਰ ਬਾਹਰ ਨੂੰ ਨਿਕਲਦੀ ਹੈ ਸਾਡੀ ਸ਼ਕਤੀ ਜਿਹੜੀ ਹੈ, ਬਾਹਰ ਮੁਖੀ। ਬੁੱਧੀ ਖਰਚ ਹੋ ਰਹੀ ਹੈ, ਮਾਇਆ ਹਰਕਾ ਸਿਮਰਨ ਛਾੜ ਕੇ ਘਰ ਲਾਇਆ ਆ
ਮਾਲ
ਮਾਲ। ਕਬੀਰ ਇਸੇ ਗੱਲ ਨੂੰ ਇਸ ਤਰੀਕੇ ਨਾਲ ਕਹਿੰਦਾ, ਉਪਜਿਆ ਪੂਤ ਕਮਾਲ। ਇਹ ਪੂਤ ਕੌਣ ਹੈ? ਮਨ